ਚੰਗੇ ਭਾਗਾਂ ਨਾਲ ਹੈ ਬੰਦੇ ਨੂੰ ਮਿਲਦਾ ਸਮਾਂ ਸਤਸੰਗ ਦਾ, ਚੰਗੇ ਭਾਗਾਂ ਨਾਲ ਹੈ ਬੰਦੇ ਨੂੰ ਮਿਲਦਾ ਸਮਾਂ ਸਤਸੰਗ ਦਾ। ਹਿਰਦੇ ਚ ਨਾਮ ਦਾ ਕਵਲ ਖੇਲਦਾ ਰੱਬ ਵਾਲੇ ਰੰਗ ਦਾ, ਹਿਰਦੇ ਚ ਨਾਮ ਦਾ ਕਵਲ ਖੇਲਦਾ ਰੱਬ ਵਾਲੇ ਰੰਗ ਦਾ। ਚੰਗੇ ਭਾਗਾਂ ਨਾਲ ਹੈ ਬੰਦੇ ਨੂੰ ਮਿਲਦਾ ਸਮਾਂ ਸਤਸੰਗ ਦਾ, ਚੰਗੇ ਭਾਗਾਂ ਨਾਲ ਹੈ ਬੰਦੇ ਨੂੰ ਮਿਲਦਾ ਸਮਾਂ ਸਤਸੰਗ ਦਾ। ਸੋਚਿਆ ਹੈ ਦਿਲ ਦਾ ਪੂਰਾ ਹੋਣਾ ਜਿਹੜਾ ਸੋਚਿਆ ਹੈ ਦਿਲ ਦਾ, ਪੂਰਾ ਹੋਣਾ ਜਿਹੜਾ ਸੋਚਿਆ ਹੈ ਦਿਲ ਦਾ, ਜੋ ਵੀ ਮੂੰਹੋਂ ਮੰਗਦਾ। ਪੂਰਾ ਹੋਣਾ ਜਿਹੜਾ ਸੋਚਿਆ ਹੈ ਦਿਲ ਦਾ, ਜੋ ਵੀ ਮੂੰਹੋਂ ਮੰਗਦਾ। ਚੰਗੇ ਭਾਗਾਂ ਨਾਲ ਹੈ ਬੰਦੇ ਨੂੰ ਮਿਲਦਾ ਸਮਾਂ ਸਤਸੰਗ ਦਾ, ਚੰਗੇ ਭਾਗਾਂ ਨਾਲ ਹੈ ਬੰਦੇ ਨੂੰ ਮਿਲਦਾ ਸਮਾਂ ਸਤਸੰਗ ਦਾ।
ਕਿਹਨੇ ਕਿੰਨੀ ਵਾਰ ਵਾਹਿਗੁਰੂ ਉਚਾਰਿਆ ਸੰਗਤਾਂ ਚ ਆ ਕੇ ਤੇ
ਹੋਣਾ ਹੈ ਹਸਾਬ ਸਾਰਾ ਤਿਲ ਤਿਲ ਦਾ ਜੋ ਵੀ ਸਮਾਂ ਲੰਘਦਾ ਹੋਣਾ ਹੈ ਹਸਾਬ ਸਾਰਾ ਤਿਲ ਤਿਲ ਦਾ ਜੋ ਵੀ ਸਮਾਂ ਲੰਘਦਾ ਚੰਗੇ ਭਾਗਾਂ ਨਾਲ ਹੈ ਬੰਦੇ ਨੂੰ ਮਿਲਦਾ ਸਮਾਂ ਸਤ ਸੰਗ ਦਾ ਚੰਗੇ ਭਾਗਾਂ ਨਾਲ ਹੈ ਬੰਦੇ ਨੂੰ ਮਿਲਦਾ ਸਮਾਂ ਸਤ ਸੰਗ ਦਾ ਸ਼ਿਕਾਰ ਢਿੱਲਦਾ ਹੋਈ ਨਾ ਭੰਬਦੀ ਤੂੰ ਸ਼ਿਕਾਰ ਢਿੱਲਦਾ ਹੋਈ ਨਾ ਭੰਬਦੀ ਤੂੰ ਸ਼ਿਕਾਰ ਢਿੱਲਦਾ ਬਾਣੀ ਸੋਮਾ ਗੰਗ ਦਾ ਹੋਈ ਨਾ ਭੰਬਦੀ ਤੂੰ ਸ਼ਿਕਾਰ ਢਿੱਲਦਾ ਬਾਣੀ ਸੋਮਾ ਗੰਗ ਦਾ ਚੰਗੇ ਭਾਗਾਂ ਨਾਲ ਹੈ ਬੰਦੇ ਨੂੰ ਮਿਲਦਾ ਸਮਾਂ ਸਤ ਸੰਗ ਦਾ ਚੰਗੇ ਭਾਗਾਂ ਨਾਲ ਹੈ ਬੰਦੇ ਨੂੰ ਮਿਲਦਾ ਸਮਾਂ ਸਤ ਸੰਗ ਦਾ ਚੰਗੇ ਭਾਗਾਂ ਨਾਲ ਹੈ ਬੰਦੇ ਨੂੰ ਮਿਲਦਾ ਸਮਾਂ ਸਤ ਸੰਗ ਦਾ
ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਸੰਗਤ ਰੂਪ ਵਿੱਚ ਜੁੜ ਬੈਠੇ ਗੁਰੂ ਸਰੂਪ ਗੁਰੂ ਜੀ ਸਮਾਂ ਮਿਲਿਆ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਦੇ ਦੀਵਾਨ ਵਿੱਚ ਕੁਝ ਸਮੇਂ ਲਈ ਆਪ ਸੰਗਤ ਦੇ ਦਰਸ਼ਨ ਦੀ ਦਾਰ ਕਰਦੇ ਹੋਏ ਆਪ ਜੀ ਨਾਲ ਗੁਰਮਤਿ ਦੇ ਵਿਚਾਰਾਂ ਦੀ ਸਾਂਝ ਆਰੰਭ ਕਰਕੇ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਮਹਾਨ ਸ਼ਹਾਦਤ ਦੇ ਉਪੰਨੇ ਆਪ ਜੀ ਨਾਲ ਸਾਂਝੇ ਕੀਤੇ ਜਾਣ ਜੋ ਆਪਾਂ ਕੱਲ੍ਹ ਤੋਂ ਪੜ੍ਹਨੇ ਆਰੰਭ ਕੀਤੇ ਨੇ। ਇਸ ਤੋਂ ਪਹਿਲਾਂ ਕਿ ਮੈਂ ਆਪਣੇ ਵਿਚਾਰ ਇਤਿਹਾਸ ਦੇ ਉਸ ਪੰਨੇ 'ਤੇ ਕੇਂਦਰਿਤ ਕਰਾਂ ਜਿੱਥੇ ਆਪਾਂ ਕੱਲ੍ਹ ਵਿਚਾਰ ਕਰਨੀ ਛੱਡ ਕੇ ਗਏ ਸਾਂ, ਉਸ ਤੋਂ ਪਹਿਲਾਂ ਆਓ ਮਨਾਂ ਦੀ ਇਕਾਗਰਤਾ ਲਈ ਆਪਣੀ ਜ਼ਬਾਨ ਵਿੱਚੋਂ ਦੋ ਵਾਰੀ ਵਾਹਿਗੁਰੂ ਸ਼ਬਦ ਕਹਿ ਕੇ ਖੰਡਿਤ ਹੋਏ ਖਿਆਲਾਂ ਨੂੰ ਇੱਕ ਸੁਰ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਨਾਲ ਜੋੜੀਏ। ਫਤਿਹ ਅਰਥ ਕਰਦਾ ਹਾਂ, ਇਸ ਫਤਿਹ ਵਿੱਚ ਦੋ ਵਾਰੀ ਵਾਹਿਗੁਰੂ ਸ਼ਬਦ ਹੈ। ਅਸੀਂ ਅਤੇ ਤੁਸੀਂ ਆਓ ਰਲ ਕੇ ਦੋ ਵਾਰੀ ਵਾਹਿਗੁਰੂ ਸ਼ਬਦ ਕਹਿ ਕੇ ਆਪਣੇ ਮਨਾਂ ਨੂੰ ਇਕਾਗਰ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਨੂੰ ਜੋੜ ਲਈਏ। ਫਤਿਹ ਪ੍ਰਵਾਨ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਤਿਹਾਸ ਦੇ ਵਿਚਾਰ ਕਰਦੇ ਕਰਦੇ ਆਪਾਂ ਇੱਥੇ ਪਹੁੰਚੇ ਸਾਂ ਕਿ ਆਪਣੇ ਭਰਾਵਾਂ ਨੂੰ ਕਤਲ ਕਰਕੇ ਆਪਣੇ ਬਾਪ ਨੂੰ ਕੈਦ ਵਿੱਚ ਪਾ ਕੇ ਦਿੱਲੀ ਦੇ ਤਖ਼ਤ ਦਾ ਮਾਲਕ ਬਣ ਗਿਆ ਬਾਦਸ਼ਾਹ ਔਰੰਗਜ਼ੇਬ। ਹੁਣ ਸਮਾਜ ਦੇ ਲੋਕ ਇਹਨੂੰ ਨਫ਼ਰਤ ਕਰਦੇ ਨੇ ਕਿਉਂਕਿ ਜਿਸ ਬੰਦੇ ਦੇ ਹੱਥ ਆਪਣੇ ਭਰਾਵਾਂ ਦੇ ਖੂਨ ਨਾਲ ਲਿਬੜੇ ਹੋਣ, ਜਿਹੜੇ ਬੰਦੇ ਦੇ ਹੱਥ ਆਪਣੇ ਬਾਪ ਦੇ ਖੂਨ ਨਾਲ ਲਿਬੜੇ ਹੋਣ, ਸਮਾਜ ਉਹਨੂੰ ਚੰਗਾ ਨਹੀਂ ਮੰਨਦਾ। ਇਸਲਾਮ ਨੂੰ ਮੰਨਣ ਵਾਲੇ ਲੋਕ ਇਹਨੂੰ ਨਫ਼ਰਤ ਕਰਦੇ ਨੇ ਅਤੇ ਇਹਨੇ ਆਪਣੇ ਸਲਾਹਕਾਰਾਂ ਨਾਲ ਸਲਾਹ ਕਰਕੇ ਇੱਕ ਮਸ਼ਵਰਾ ਪੁੱਛਿਆ, ਦੱਸੋ ਮੈਂ ਕੀ ਕਰਾਂ ਕਿ ਮੁਸਲਮਾਨ ਮੈਨੂੰ ਪਿਆਰ ਕਰਨ ਲੱਗ ਜਾਣ। ਅਤੇ ਤਵਸਵੀ ਲੋਕਾਂ ਨੇ ਇਹਨੂੰ ਸਲਾਹ ਦਿੱਤੀ, ਤੂੰ ਇਸਲਾਮ ਦੀ ਕੋਈ ਸੇਵਾ ਕਰ, ਇਸਲਾਮ ਨੂੰ ਮੰਨਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਵਾਧਾ ਕਰ। ਅਤੇ ਔਰੰਗਜ਼ੇਬ ਦੇ ਸ਼ੈਤਾਨ ਮਨ ਨੇ ਇਹਨੂੰ ਆਪਣੇ ਤਰੀਕੇ ਨਾਲ ਆਪਣੇ ਦਿਲ ਦੀ ਡੈਰੀ 'ਤੇ ਉੱਕਰ ਕੇ ਫਿਰ ਹਿੰਦੁਸਤਾਨ 'ਤੇ ਜ਼ੁਲਮ ਦੀ ਤੇਗ ਚਲਾਉਣੀ ਸ਼ੁਰੂ ਕਰ ਦਿੱਤੀ। ਐਲਾਨ ਕਰ ਦਿੱਤਾ ਜਿਹੜੇ ਲੋਕ ਇਸਲਾਮ ਨੂੰ ਮੰਨਦੇ ਨੇ ਉਹਨਾਂ ਨੂੰ ਖੈਰ ਮਕਦਮ ਹੈ, ਉਹਨਾਂ ਨੂੰ ਜੀਉ ਆਇਆ, ਸਤਿਕਾਰ ਹੈ ਉਹਨਾਂ ਦਾ ਮੇਰੇ ਦੇਸ਼ ਵਿੱਚ। ਲੇਕਿਨ ਜਿਹੜੇ ਲੋਕ ਇਸਲਾਮ ਨੂੰ ਨਹੀਂ ਮੰਨਦੇ, ਬਾਕੀ ਧਰਮਾਂ ਦੇ ਲੋਕ ਨੇ, ਉਹ ਚੇਤੇ ਤੌਰ 'ਤੇ ਜਿਹੜੇ ਹਿੰਦੂ ਧਰਮ ਨੂੰ ਮੰਨਣ ਵਾਲੇ ਲੋਕ ਨੇ, ਜਾਂ ਤਾਂ ਇਸਲਾਮ ਵਿੱਚ ਆ ਜਾਓ ਨਹੀਂ ਫਿਰ ਮੌਤ ਦੇ ਘਾਟ ਉਤਾਰ ਦਿੱਤੇ ਜਾਓ। ਇਹਦੀ ਜ਼ੁਲਮ ਦੀ ਤਲਵਾਰ ਚੱਲਦੀ ਚੱਲਦੀ ਕਸ਼ਮੀਰ ਦੀ ਧਰਤੀ 'ਤੇ ਪਹੁੰਚੀ, ਕਿਉਂਕਿ ਕਸ਼ਮੀਰ ਕੁਦਰਤ ਦਾ ਬਹੁਤ ਖੂਬਸੂਰਤ ਅਜੂਬਾ ਹੈ ਅਤੇ ਜਿੱਥੇ ਕੁਦਰਤੀ ਤੌਰ 'ਤੇ ਖੂਬਸੂਰਤੀ ਹੋਵੇ, ਰਹਿਣ ਦਾ ਥਾਂ ਚੰਗਾ ਹੋਵੇ, ਵਿਦਵਾਨ ਲੋਕ ਉਹ ਥਾਂ ਨੂੰ ਰਹਿਣ ਵਾਸਤੇ ਚੁਣਿਆ ਕਰਦੇ ਨੇ। ਅਤੇ ਜਿਹਨਾਂ ਨੂੰ ਅਸੀਂ ਕਸ਼ਮੀਰ ਦੇ ਪੰਡਿਤ ਕਹਿੰਦੇ ਹਾਂ, ਮੈਂ ਰਾਤ ਵੀ ਇਹ ਗੱਲ ਆਪ ਜੀ ਨਾਲ ਸਾਂਝੀ ਕਰਕੇ ਸਪਸ਼ਟ ਕੀਤੀ ਸੀ, ਬ੍ਰਾਹਮਣ ਅਤੇ ਪੰਡਿਤ ਇਹਦੇ ਵਿੱਚ ਅੰਤਰ ਹੈ। ਅਸੀਂ ਕਈ ਵਾਰੀ ਪੰਡਿਤ ਨੂੰ ਬ੍ਰਾਹਮਣ ਕਹਿ ਦਿੰਦੇ ਹਾਂ ਅਤੇ ਬ੍ਰਾਹਮਣ ਨੂੰ ਪੰਡਿਤ ਕਹਿ ਦਿੰਦੇ ਹਾਂ। ਬ੍ਰਾਹਮਣ ਇੱਕ ਬਰਾਦਰੀ ਹੈ, ਕਾਸਟ ਹੈ, ਜਾਤ ਹੈ, ਲੇਕਿਨ ਪੰਡਿਤ ਇੱਕ ਖਿਤਾਬ ਹੈ। ਪੰਡਤ ਇੱਕ ਡਿਗਰੀ ਹੈ ਜਿਹੜਾ ਕਾਂਚੀ ਵਿੱਚ ਪੜ੍ਹਨ ਤੋਂ ਬਾਅਦ ਮਨੁੱਖ ਨੂੰ ਪ੍ਰਾਪਤ ਹੁੰਦੀ ਸੀ। ਬਹੁਤ ਸਾਰੇ ਸਿੱਖਾਂ ਨੇ ਵੀ ਇਹ ਡਿਗਰੀ ਪ੍ਰਾਪਤ ਕੀਤੀ। ਮਿਸਾਲ ਵਜੋਂ ਮੈਂ ਕੱਲ੍ਹ ਨਾਂ ਲਿਆ ਸੀ ਪੰਡਿਤ ਕਰਤਾਰ ਸਿੰਘ ਦਾਖਾ, ਉਹ ਹੈ ਅੰਮ੍ਰਿਤਧਾਰੀ ਵਿਦਵਾਨ, ਲੇਕਿਨ ਨਾਂ ਨਾਲ ਪੰਡਿਤ, ਕਿਉਂਕਿ ਕਸ਼ਮੀਰ ਦਾ ਜਿਹੜਾ ਕਾਂਚੀ ਦਾ ਇਮਤਿਹਾਨ ਸੀ ਉਸਨੇ ਪਾਸ ਕੀਤਾ, ਇਸ ਕਰਕੇ ਉਹਨੂੰ ਪੰਡਿਤ ਕਰਤਾਰ ਸਿੰਘ ਦਾਖਾ ਕਿਹਾ ਗਿਆ। ਵਿਦਵਾਨ ਕਸ਼ਮੀਰ ਦੀ ਧਰਤੀ 'ਤੇ ਰਹਿੰਦੇ ਸਨ ਅਤੇ ਇਹ ਔਰੰਗਜ਼ੇਬ ਨੇ ਮਨ ਵਿੱਚ ਸੋਚਿਆ, ਮੈਂ ਵਿਦਵਾਨਾਂ ਨੂੰ ਆਪਣੇ ਨਾਲ ਲਾ ਲਵਾਂ, ਆਪਣੇ ਧਰਮ 'ਚ ਲੈ ਆਵਾਂ, ਬਾਕੀ ਲੋਕਾਂ ਨੂੰ ਲਿਆਉਣਾ ਮੇਰੇ ਲਈ ਸੌਖਾ ਹੋ ਜਾਂਦਾ, ਕਿਉਂਕਿ ਦੁਨੀਆਂ ਦਾ ਜਿਹੜਾ ਮੱਧ ਵਰਗ ਹੈ ਉਹ ਪੜ੍ਹੇ ਲਿਖਿਆਂ ਨੂੰ ਫੋਲੋ ਕਰਦਾ, ਜਿਹੜਾ ਕੰਮ ਪੜ੍ਹੇ ਲਿਖੇ ਕਰਦੇ ਨੇ, ਵਿਦਵਾਨ ਕਰਦੇ ਨੇ, ਆਮ ਦਰਮਿਆਨੇ ਲੋਕ ਕੁਦਰਤੀ ਤੌਰ 'ਤੇ ਉਹਦੀ ਰੀਸ ਕਰਿਆ ਕਰਦੇ ਨੇ। ਔਰੰਗਜ਼ੇਬ ਦੇ ਸ਼ੈਤਾਨ ਮਨ ਨੇ ਸੋਚਿਆ, ਜੇ ਪੰਡਿਤ ਮੇਰੇ ਧਰਮ ਵਿੱਚ ਆ ਜਾਣ, ਇਸਲਾਮ ਵਿੱਚ ਆ ਜਾਣ, ਅਤੇ ਬਾਕੀ ਲੋਕਾਂ ਨੂੰ ਜਿਹੜੇ ਇਸ ਧਰਮ ਨੂੰ ਬਿਲੋਂਗ ਕਰਦੇ ਨੇ, ਸੰਬੰਧ ਰੱਖਦੇ ਨੇ, ਉਹਨਾਂ ਨੂੰ ਆਪਣੇ ਧਰਮ ਵਿੱਚ ਲਿਆਉਣਾ ਸੌਖਾ ਹੋ ਜਾਏਗਾ, ਉਹਨਾਂ ਨੂੰ ਇਸਲਾਮ ਦੇ ਦਾਇਰੇ ਵਿੱਚ ਲੈ ਕੇ ਆਉਣਾ ਸੌਖਾ ਹੋ ਜਾਏਗਾ, ਅਤੇ ਕਸ਼ਮੀਰੀ ਪੰਡਤਾਂ ਉੱਤੇ ਔਰੰਗਜ਼ੇਬ ਦੇ ਜ਼ੁਲਮ ਦੀ ਤਲਵਾਰ ਨੇ ਆਪਣਾ ਵਾਰ ਕਰਨਾ ਸ਼ੁਰੂ ਕਰ ਦਿੱਤਾ। ਪੰਡਿਤ ਕਿਰਪਾ ਰਾਮ ਦੀ ਅਗਵਾਈ ਦੇ ਵਿੱਚ ਇਹ ਪੰਡਤਾਂ ਦਾ ਟੋਲਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਹਾਜ਼ਰ ਹੋਇਆ ਤਾਂ ਕਿ ਸਾਡੇ ਧਰਮ ਦੀ ਰਾਖੀ ਕੀਤੀ ਜਾ ਸਕੇ। ਧਰਮ ਨੂੰ ਕਿਸੇ ਨੂੰ ਹੋਰ ਨੂੰ ਖਤਰਾ ਹੈ, ਤਿਲਕ ਦੇ ਦਿਨ ਨੂੰ ਕਿਸੇ ਹੋਰ ਧਰਮ ਦੇ ਲਾਹੇ ਜਾ ਰਹੇ ਨੇ, ਲੇਕਿਨ ਸਿੱਖ ਧਰਮ ਦੇ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਕਸ਼ਮੀਰ ਦੇ ਪੰਡਤਾਂ ਨੇ ਆ ਕੇ ਫਰਿਆਦ ਕੀਤੀ, ਸਤਿਗੁਰੂ ਸਾਡੇ ਧਰਮ ਦੀ ਰਾਖੀ ਕਰੋ। ਉਹਨਾਂ ਪੰਡਤਾਂ ਦੀਆਂ ਅੱਖਾਂ ਵਿੱਚ ਹੰਝੂ ਨੇ, ਉਹਨਾਂ ਦੇ ਹਟਕੋਰੇ, ਉਹਨਾਂ ਦੀਆਂ ਸਿਸਕੀਆਂ, ਉਹਨਾਂ ਦੇ ਹੋਕਿਆਂ ਦੀ ਆਵਾਜ਼ ਦੂਰ ਤੱਕ ਸੁਣਾਈ ਦਿੰਦੀ ਹੈ, ਅਤੇ ਪੰਡਾਲ ਦੀ ਸਾਈਡ ਉੱਤੇ ਬਾਲ ਗੋਬਿੰਦ ਰਾਏ ਖੇਡਦੇ ਨੇ, ਹਾਲੇ ਉਮਰ ਲਗਭਗ 8 ਸਾਲ ਹੈ। ਬਾਲ ਗੋਬਿੰਦ ਰਾਏ ਦੇ ਕੰਨਾਂ ਵਿੱਚ ਕਿਸੇ ਦੇ ਰੋਣ ਦੀ ਆਵਾਜ਼ ਪਈ, ਕਿਸੇ ਦੇ ਹੋਕਿਆਂ ਦੀ ਆਵਾਜ਼ ਪਈ, ਕਿਸੇ ਦੀਆਂ ਸਿਸਕੀਆਂ ਦੀ ਆਵਾਜ਼ ਪਈ। ਖੇਡ ਨੂੰ ਛੱਡ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਕੋਲ ਆਏ ਨੇ ਅਤੇ ਗੁਰੂ ਪਿਤਾ ਦੀ ਬੁੱਕਲ ਵਿੱਚ ਬੈਠ ਗਏ ਨੇ। ਸਾਹਮਣੇ ਕਸ਼ਮੀਰ ਦੇ ਪੰਡਿਤ ਖਲੋਤੇ ਨੇ, ਉਹਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਤਰਪ ਤਰਪ ਕਰਕੇ ਡਿੱਗਦੇ ਨੇ, ਅਤੇ ਬਾਲ ਗੋਬਿੰਦ ਰਾਏ ਨੇ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਮੁਖਾਤਬ ਹੋ ਕੇ ਪੁੱਛਿਆ, ਪਿਤਾ ਜੀ ਇਹ ਲੋਕ ਕੌਣ ਨੇ? ਬੇਟਾ ਇਹ ਲੋਕ ਕਸ਼ਮੀਰ ਦੇ ਪੰਡਿਤ ਨੇ। ਪਿਤਾ ਜੀ ਇਹਨਾਂ ਦੀਆਂ ਅੱਖਾਂ ਵਿੱਚ ਹੰਝੂ ਕਿਉਂ ਨੇ? ਇਹ ਰੋਂਦੇ ਕਿਉਂ ਨੇ? ਬੇਟਾ ਇਹਨਾਂ ਦਾ ਧਰਮ ਖਤਰੇ ਵਿੱਚ ਹੈ। ਬੰਦਾ ਆਪਣੇ ਜੀਵਨ ਨਾਲੋਂ ਵੀ ਜ਼ਿਆਦਾ ਆਪਣੇ ਧਰਮ ਨੂੰ ਪਿਆਰ ਕਰਦਾ। ਜੇ ਅਸੀਂ ਜਿਹੜੇ ਲੋਕ ਸਿੱਖ ਹਾਂ, ਕਦੇ ਸਾਡੇ ਧਰਮ ਨੂੰ ਖਤਰਾ ਪੈਦਾ ਹੋ ਜਾਏ ਤਾਂ ਸਾਡੇ ਵਿੱਚੋਂ ਬਹੁ ਗਿਣਤੀ ਲੋਕ ਨੇ ਜਿਹੜੇ ਆਪਣੀਆਂ ਜਾਨਾਂ ਹਥੇਲੀ 'ਤੇ ਧਰ ਕੇ ਜੂਝਣ ਵਾਸਤੇ ਤੁਰ ਪੈਂਦੇ ਨੇ, ਕਿਉਂਕਿ ਹਰ ਬੰਦਾ ਆਪਣੇ ਜੀਵਨ ਨਾਲੋਂ, ਆਪਣੀ ਜ਼ਿੰਦਗੀ ਨਾਲੋਂ ਧਰਮ ਨੂੰ ਜ਼ਿਆਦਾ ਪਿਆਰ ਕਰਦੇ। ਜਿਹਨੇ ਧਰਮ ਨੂੰ ਧਾਰਨ ਕੀਤਾ, ਧਰਮ ਨੂੰ ਧਾਰਨ ਦੀ ਜਿਹੜੀ ਆਪ ਸਾਧਨਾ ਹੈ ਮਨੁੱਖ ਦੇ ਮਨ ਵਿੱਚ, ਉਹ ਆਪਣੇ ਆਪ ਨੂੰ ਬਹੁਤ ਬਲਵਾਨ ਕਰ ਦਿੰਦੀ ਹੈ, ਅਤੇ ਕਸ਼ਮੀਰ ਦੇ ਪੰਡਿਤ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਵਿੱਚ ਫਰਿਆਦ ਕਰ ਰਹੇ ਨੇ, ਅਤੇ ਬਾਲ ਗੋਬਿੰਦ ਰਾਏ ਕਹਿੰਦੇ ਨੇ, ਪਿਤਾ ਜੀ ਇਹ ਹੰਝੂ ਕਿਉਂ ਨੇ? ਬੇਟਾ ਇਹਨਾਂ ਦਾ ਧਰਮ ਖਤਰੇ ਵਿੱਚ ਹੈ। ਪਿਤਾ ਜੀ ਇਹਨਾਂ ਦਾ ਧਰਮ ਬਚਾਇਆ ਨਹੀਂ ਜਾ ਸਕਦਾ, ਇਹਨਾਂ ਦੇ ਧਰਮ ਦੀ ਰਾਖੀ ਨਹੀਂ ਕੀਤੀ ਜਾ ਸਕਦੀ, ਇਹਨਾਂ ਦੇ ਤਿਲਕ ਦੇ ਜੰਝੂ ਲਾਉਣ ਤੋਂ ਬਚਾਏ ਨਹੀਂ ਜਾ ਸਕਦੇ। ਅਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਖਿਆ, ਬੇਟਾ ਬਚਾਏ ਜਾ ਸਕਦੇ ਨੇ, ਇਹਨਾਂ ਦੇ ਧਰਮ ਦੀ ਰਾਖੀ ਹੋ ਸਕਦੀ ਹੈ, ਪਰ ਇਹਦੇ ਵਾਸਤੇ ਕਿਸੇ ਨੂੰ ਆਪਣਾ ਆਪ ਕੁਰਬਾਨ ਕਰਨਾ ਪਏਗਾ, ਆਪਣੇ ਆਪ ਦਾ ਬਲੀਦਾਨ ਦੇਣਾ ਪਏਗਾ। ਅਤੇ ਇਹਨਾਂ ਸ਼ਬਦਾਂ ਨੂੰ ਜਦੋਂ ਬਾਲ ਗੋਬਿੰਦ ਰਾਏ ਨੇ ਸੁਣਿਆ, 8 ਸਾਲ ਦੀ ਉਮਰ ਹੈ, ਗੁਰੂ ਪਿਤਾ ਨੂੰ ਮੁਖਾਤਬ ਹੋ ਕੇ ਕਹਿਣ ਲੱਗੇ ਨੇ, ਪਿਤਾ ਜੀ ਭਾਵੇਂ ਕਿੰਨੀ ਵੱਡੀ ਕੁਰਬਾਨੀ ਕਰਨੀ ਪੈ ਜਾਏ, ਪਰ ਇਹਨਾਂ ਦੇ ਧਰਮ ਨੂੰ ਅਸੀਂ ਮੁੱਕਣ ਨਹੀਂ ਦੇਣਾ, ਇਹਨਾਂ ਦੇ ਤਿਲਕ ਦੇ ਜੰਝੂ ਲੈਣ ਨਹੀਂ ਦੇਣੇ। 8 ਸਾਲਾਂ ਦੇ ਬਾਲ ਗੋਬਿੰਦ ਰਾਏ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਮੁਖਾਤਬ ਹੋ ਕੇ ਜਿਵੇਂ ਹਿੰਦੂ ਧਰਮ ਦੀ ਰਾਖੀ ਕਰਨ ਵਾਸਤੇ ਆਪਣੇ ਪਵਿੱਤਰ ਮੁਖਾਰ ਵਿੱਚੋਂ ਕੁਝ ਸ਼ਬਦ ਕਹਿਣ ਲੱਗੇ ਨੇ, ਉਹਨਾਂ ਦੀ ਤਰਜਮਾਨੀ ਤਰਲੋਚਨ ਸਿੰਘ ਭਮੱਦੀ ਦਾ ਢਾਡੀ ਜਥਾ ਆਪ ਦੇ ਸਾਹਮਣੇ ਇਉਂ ਕਰਦਾ।
ਗੁਰੂ ਦਸਵੇਂ ਜਾ ਸੁਣਿਆ ਕਹਾਣੀ ਨੂੰ, ਨਾਲੇ ਵੇਖਿਆ ਅੱਖਾਂ ਚੋਂ ਵਹਿੰਦੇ ਪਾਣੀ ਨੂੰ, ਕੀਤਾ ਗੱਲ ਵੱਧ ਉਮਰੋਂ ਸਿਆਣੀ ਨੂੰ, ਬੜੇ ਜਹਰ ਲੈ ਜ਼ੁਲਮ ਹੋਰ ਸਹਿਣ ਦੇਣੇ ਨੀ, ਗੁਰੂ ਪਿਤਾ ਜੀ ਤਿਲਕ ਜੰਝੂ ਲੈਣ ਦੇਣੇ ਨੀ, ਗੁਰੂ ਪਿਤਾ ਜੀ ਤਿਲਕ ਜੰਝੂ ਲੈਣ ਦੇਣੇ ਨਹੀਂ। आस रख के दोबारे थोड़े आए ने, अखी वेखे ने मैं जिवें कुर लाए ने, चेहरे दिस दे इन्हां दे कुम लाए ने, हंजू इन्हां दियां अखां विच वहण देने नहीं, गुरु पिता जी तिलक झंझू लहण देने नहीं, गुरु पिता जी तिलक झंझू लहण देने नहीं। धर्म बचाओ नाले जहान नू, रोको जुल्म दिल्ली दे सुल्तान नू,
धर्म बचाओ नाले जहान नू, रोको जुल्म दिल्ली दे सुल्तान नू,
नाले धर्म बचाओ नाले जहान नू, रोको जुल्म दिल्ली दे सुल्तान नू, हो पता लग जावे सारे ही जहान नू, पता लग जावे सारे ही जहान नू, आखो हिंद दे मंदर असी ढहण देने नहीं, गुरु पिता जी तिलक झंझू लहण देने नहीं, गुरु पिता जी तिलक झंझू लहण देने नहीं। पूरी करो जेड़ी लेके आए आस नू, लावो छाती नाल देव तरवास नू, पक्का कर दो इन्हां दे विश्वास नू, चेहरे इन्हां दे उदास होए रहण देने नहीं, गुरु पिता जी तिलक झंझू लहण देने नहीं, गुरु पिता जी तिलक झंझू लहण देने नहीं। जंद ला दियो बा पकड़ी दी लाज नू नवा दियो, जानवर नी जे पई जंद ला दियो बा पकड़ी दी लाज नू नवा दियो, जी हिंद उजड़ी भमदी दी वसा दियो, हिंद उजड़ी भमदी दी वसा दियो, हासे वंडने नहीं असा बहन भैन देने नहीं, गुरु पिता जी तिलक झंझू लहण देने नहीं, गुरु पिता जी तिलक झंझू लहण देने नहीं, गुरु पिता जी तिलक झंझू लहण देने नहीं।
वेखो इतिहास निकला पक्ष, सिखी तिलक नहीं लाउंदी, सिखी झंझू नहीं पाउंदी, पर सिक्खी डांके की चोट न ऐलान कर दिए कि धक्के दे नाल जुल्म नाल असी इह धर्म नूं मुक्कण नहीं देना, तिलक ते झंडू लै नहीं देने। गुरु तेग बहादुर महाराज का सजा होया दरबार, कश्मीरी पंडतां दी अखां विच तरप तरप डिगदे हंझू, ਅਤੇ ਬਾਲ ਗੋਬਿੰਦ ਰਾਏ ਦੇ ਆਖੇ ਬਚਨ ਦੁਨੀਆਂ ਦੇ ਇਤਿਹਾਸ ਵਿੱਚ ਬਿਲਕੁਲ ਇੱਕ ਨਵੇਕੜਾ ਪੰਨਾ ਹੈ। ਆਪਣੇ ਧਰਮ ਨੂੰ ਬਚਾਉਣ ਵਾਸਤੇ ਬੜੇ ਲੋਕ ਸ਼ਹੀਦ ਹੋਏ, ਆਪਣੇ ਧਰਮ ਦੀ ਰਾਖੀ ਕਰਨ ਵਾਸਤੇ ਬੜੇ ਲੋਕਾਂ ਨੇ ਆਪਣਾ ਬਲੀਦਾਨ ਦਿੱਤਾ, ਲੇਕਿਨ ਖਤਰਾ ਹੈ ਹਿੰਦੂ ਧਰਮ ਨੂੰ, ਤਿਲਕ ਦੇ ਜੰਜੂ ਉਹਨਾਂ ਦੀਆਂ ਨਿਸ਼ਾਨੀਆਂ ਲਾਈਆਂ ਜਾ ਰਹੀਆਂ ਨੇ। ਪਰ ਗੁਰੂ ਤੇਗ ਬਹਾਦਰ ਮਹਾਰਾਜ ਦੇ ਲਖਤੇ ਜਿਗਰ ਬਾਲ ਗੋਬਿੰਦ ਰਾਏ ਕਹਿੰਦੇ ਨੇ ਪਿਤਾ ਜੀ ਇਹ ਤਿਲਕ ਦੇ ਜੰਜੂ ਲੈ ਨਹੀਂ ਦੇਣੇ। ਤਿਲਕ ਦੇ ਜੰਜੂ ਦੀ ਗੱਲ ਗੁਰੂ ਇਤਿਹਾਸ ਦੇ ਜੀਵਨ ਵਿੱਚ ਜਦੋਂ ਅਸੀਂ ਬਹੁਤ ਗੰਭੀਰਤਾ ਨਾਲ ਪੜ੍ਹਦੇ ਹਾਂ, ਇਹ ਜਨੇਊ ਦੀ ਗੱਲ ਗੁਰੂ ਨਾਨਕ ਦੇ ਮਹਾਰਾਜ ਦੇ ਜੀਵਨ ਕਾਲ ਵਿੱਚ ਵੀ ਆਈ, ਇਹ ਜਨੇਊ ਦੀ ਗੱਲ ਅੱਜ ਗੁਰੂ ਤੇਗ ਬਹਾਦਰ ਮਹਾਰਾਜ ਦੇ ਜੀਵਨ ਕਾਲ ਵਿੱਚ ਵੀ ਆ ਗਈ। ਗੁਰੂ ਨਾਨਕ ਦੇ ਮਹਾਰਾਜ ਦੇ ਜੀਵਨ ਵਿੱਚ ਇੱਕ ਰੋਂ ਆਈ ਗੱਲ ਜਦੋਂ ਗੁਰੂ ਨਾਨਕ ਦੇ ਮਹਾਰਾਜ ਨੂੰ ਜਨੇਊ ਪਾਇਆ ਜਾਣਾ। ਸਮਾਜ ਦੀ ਪਰੰਪਰਾ ਸੀ, ਪਰਿਵਾਰਕ ਸਮਾਗਮ ਕੀਤਾ ਗਿਆ, ਅੱਜ ਗੁਰੂ ਨਾਨਕ ਨੂੰ ਜਨੇਊ ਪਾਇਆ ਜਾਏਗਾ। ਪੰਡਿਤ ਹਰਦਿਆਲ ਕੁਲ ਪ੍ਰੋਹ ਤਿਆਰ ਹੈ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੂੰ ਕਹਿਣ ਲੱਗੇ ਨੇ ਪੰਡਿਤ ਜੀ ਅੱਜ ਤੁਹਾਨੂੰ ਜਨੇਊ ਪਹਿਨਾਇਆ ਜਾਏਗਾ। ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਨੇ ਜਨੇਊ ਪਹਿਨਣ ਨਾਲ ਕੀ ਹੋਏਗਾ? ਪੰਡਿਤ ਨੇ ਆਖਿਆ ਤੁਸੀਂ ਧਰਮ ਦੇ ਧਾਰਨੀ ਬਣ ਜਾਓਗੇ, ਹਿੰਦੂ ਧਰਮ ਵਿੱਚ ਪਰਿਪੱਕ ਹੋ ਜਾਓਗੇ। ਜਨੇਊ ਧਾਰਨ ਵਾਲਾ ਆਪਣੇ ਧਰਮ ਦਾ ਧਾਰਨੀ ਹੋ ਜਾਂਦਾ, ਜਿਵੇਂ ਅਸੀਂ ਕਹਿੰਦੇ ਹਾਂ ਕਿ ਅੰਮ੍ਰਿਤ ਛੱਕ ਕੇ ਬੰਦਾ ਗੁਰਸਿੱਖ ਬਣ ਜਾਂਦਾ। ਉਹ ਧਰਮ ਦੀ ਪਰੰਪਰਾ ਹੈ, ਜਨੇਊ ਧਾਰਨ ਕਰੋਗੇ ਤੁਹਾਡੀ ਧਰਮ ਵਿੱਚ ਪਰਿਪੱਕਤਾ ਹੋ ਜਾਏਗੀ। ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਨੇ ਪੰਡਿਤ ਜੀ ਜ਼ਰੂਰ ਬੰਦੇ ਨੂੰ ਧਰਮ ਧਾਰਨ ਕਰਨਾ ਚਾਹੀਦਾ, ਪਰ ਵਿਤਕਰਾ ਨਾ ਕਰੋ। ਜਨੇਊ ਪਾਉਣ ਨੂੰ ਤਿਆਰ ਹਾਂ, ਮੁਨਕਰ ਨਹੀਂ, ਪਰ ਮੇਰੀ ਭੈਣ ਮੇਰੇ ਨਾਲ ਵੱਡੀ ਹੈ, ਪਹਿਲਾਂ ਜਨੇਊ ਮੇਰੀ ਭੈਣ ਨੂੰ ਪਾਓ, ਨਾਨਕੀ ਮੇਰੇ ਤੋਂ ਵੱਡੀ ਹੈ ਉਮਰ ਵਿੱਚ, ਇਹਦਾ ਹੱਕ ਬਣਦਾ। ਅਤੇ ਪੰਡਿਤ ਕਹਿਣ ਲੱਗਾ ਨਾਨਕ ਸਾਡਾ ਧਰਮ ਔਰਤ ਨੂੰ ਜਨੇਊ ਪਾਉਣ ਦੀ ਆਗਿਆ ਨਹੀਂ ਦਿੰਦਾ। ਵੇਖੋ ਕੈਸਾ ਵਿਤਕਰਾ ਹੈ ਧਰਮ ਦੀ ਦੁਨੀਆਂ 'ਚ। ਮਰਦ ਵਾਸਤੇ ਹੋਰ ਕਾਨੂੰਨ ਨੇ, ਔਰਤਾਂ ਵਾਸਤੇ ਹੋਰ ਕਾਨੂੰਨ ਨੇ। ਕੋਈ ਔਰਤ ਹਿੰਦੂ ਧਰਮ ਨੂੰ ਜਿਹੜੀ ਮੰਨਣ ਵਾਲੀ ਹੈ, ਮੈਂ ਅਕਸਰ ਇਹ ਕਹਿੰਦਾ ਹੁੰਦਾ ਕਿ ਧਰਮ ਕੋਈ ਮਾੜਾ ਨਹੀਂ ਹੁੰਦਾ, ਹਰ ਧਰਮ ਚੰਗਾ, ਹਰ ਧਰਮ ਸਤਿਕਾਰਯੋਗ ਹੈ, ਹਰ ਧਰਮ ਰਿਸਪੈਕਟੇਬਲ ਹੈ, ਪਰ ਧਰਮ ਦੇ ਕਾਨੂੰਨ ਵੇਖੋ। ਉਹ ਕਹਿੰਦਾ ਕੋਈ ਔਰਤ ਸਾਡੇ ਧਰਮ 'ਚ ਜਨੇਊ ਧਾਰਨ ਨਹੀਂ ਕਰਦੀ। ਹਿੰਦੂ ਧਰਮ ਨੂੰ ਮੰਨਣ ਵਾਲੇ ਲੋਕਾਂ ਦੇ ਤੁਸੀਂ ਨੇੜੇ ਰਹਿ ਕੇ ਵੇਖਿਓ, ਕੋਈ ਔਰਤ ਕਿੰਨੀ ਮਰਜ਼ੀ ਉੱਚੀ ਸੁੱਚੀ ਆਤਮਾ ਦੀ ਮਾਲਕ ਹੋਵੇ, ਕਿੰਨੇ ਵਧੀਆ ਉਹਦੇ ਪਵਿੱਤਰ ਖਿਆਲ ਹੋਣ, ਕਿੰਨੀ ਉਹ ਪੂਜਾ ਅਰਚਨਾ ਕਰਦੀ ਹੋਵੇ, ਕਿੰਨੀ ਉੱਚੀ ਅਤੇ ਸੁੱਚੀ ਰੂਹ ਦੀ ਮਾਲਕ ਹੋਵੇ, ਪਰ ਕਿਸੇ ਔਰਤ ਨੂੰ ਤੁਸੀਂ ਜਨੇਊ ਪਾਇਆ ਨਹੀਂ ਵੇਖਿਆ, ਨਹੀਂ ਵੇਖੋਗੇ। ਕਿਉਂ? ਉਹ ਧਰਮ ਕਹਿੰਦਾ ਕਿ ਜਨੇਊ ਕੇਵਲ ਮਰਦ ਪਾ ਸਕਦਾ, ਔਰਤ ਨਹੀਂ ਪਾ ਸਕਦੀ, ਔਰਤ ਨਾਲ ਵਿਤਕਰਾ ਹੈ, ਨਹੀਂ ਪਾ ਸਕਦੀ। ਗੁਰੂ ਨਾਨਕ ਦੇਵ ਮਹਾਰਾਜ ਨੇ ਬਚਨ ਕੀਤਾ ਮੇਰੀ ਭੈਣ ਨੂੰ ਪਾਓ ਜਨੇਊ। ਪੰਡਿਤ ਕਹਿਣ ਲੱਗਾ ਸਾਡਾ ਧਰਮ ਔਰਤ ਨੂੰ ਜਨੇਊ ਪਾਉਣ ਦੀ ਆਗਿਆ ਨਹੀਂ ਦਿੰਦਾ। ਅਤੇ ਗੁਰੂ ਬਾਬਾ ਕਹਿਣ ਲੱਗਾ ਠੀਕ ਹੈ, ਜੇ ਮੇਰੀ ਭੈਣ ਨੂੰ ਜਨੇਊ ਨਹੀਂ ਪਾਉਣਾ, ਭਾਈ ਨੂੰ ਪਾ ਦਿਓ। ਹੈਰਾਨ ਹੋ ਕੇ ਪੰਡਿਤ ਕਹਿਣ ਲੱਗਾ ਨਾਨਕ ਤੂੰ ਤੇ ਇਕੱਲਾ, ਤੇਰਾ ਤਾਂ ਕੋਈ ਭਰਾ ਨਹੀਂ, ਕਿਹੜੇ ਭਾਈ ਨੂੰ ਜਨੇਊ ਪਾਉਣ ਦੀ ਗੱਲ ਕਰਦੇ? ਮਹਾਰਾਜ ਕਹਿਣ ਲੱਗੇ ਨੇ ਮੇਰਾ ਭਾਈ ਹੈ ਮਰਦਾਨਾ। ਗੁਰੂ ਨਾਨਕ ਦੇ ਮਹਾਰਾਜ ਨੇ ਆਪਣੇ ਮੁਖਾਰ ਵਿੱਚੋਂ ਆਖਿਆ ਮੇਰਾ ਭਾਈ ਹੈ ਮਰਦਾਨਾ। ਇਹ ਗੁਰੂ ਨਾਨਕ ਦੇ ਦਰਬਾਰ ਦੀ ਖਾਸੀਅਤ ਹੈ ਕਿ ਮੁਸਲਮਾਨ ਜਿਹੜਾ ਸਾਰੀ ਉਮਰ ਗੁਰੂ ਨਾਨਕ ਦੇ ਮਹਾਰਾਜ ਦਾ ਸੰਗੀ ਰਿਹਾ, ਰਬਾਬੀ ਰਿਹਾ, ਮਹਾਰਾਜ ਉਹਨੂੰ ਭਾਈ ਕਹਿ ਕੇ ਮੁਖਾਤਬ ਕਰਦੇ ਨੇ, ਮੇਰਾ ਭਾਈ ਹੈ ਮਰਦਾਨਾ। ਪੰਡਿਤ ਜੀ ਜੇ ਭੈਣ ਨੂੰ ਜਨੇਊ ਨਹੀਂ ਪਾਉਣਾ, ਭਾਈ ਨੂੰ ਪਾ ਦਿਓ। ਅਤੇ ਪੰਡਿਤ ਮੱਥੇ 'ਤੇ ਤਿਉੜੀ ਪਾ ਕੇ ਕਹਿਣ ਲੱਗਾ ਨਾਨਕ ਕਿਉਂਕਿ ਇਹਦਾ ਜਨਮ ਮੁਸਲਮਾਨਾਂ ਦੇ ਘਰ ਵਿੱਚ ਹੋਇਆ, ਇਸ ਕਰਕੇ ਜਨੇਊ ਦਾ ਧਾਰਨੀ ਨਹੀਂ, ਇਹਨੂੰ ਜਨੇਊ ਨਹੀਂ ਪਾਇਆ ਜਾਏਗਾ। ਅਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਜਿਹੜਾ ਬਚਨ ਕੀਤਾ, ਸੰਖੇਪ ਕਰਾਂ ਸ਼ਬਦਾਂ ਨੂੰ, ਮਹਾਰਾਜ ਕਹਿਣ ਲੱਗੇ ਨੇ ਪੰਡਿਤ ਜੀ ਫਿਰ ਜਨੇਊ ਮੈਂ ਨਹੀਂ ਪਾਉਣਾ। ਪੰਡਿਤ ਕਹਿਣ ਲੱਗਾ ਕਿਉਂ? ਗੁਰੂ ਨਾਨਕ ਦੇ ਮਹਾਰਾਜ ਕਹਿਣ ਲੱਗੇ ਨੇ ਧਰਮ ਜੋੜਦਾ ਤੋੜਦਾ ਨਹੀਂ, ਧਰਮ ਦਾ ਕੰਮ ਲੋਕਾਂ ਦੇ ਰਾਹਾਂ ਵਿੱਚ ਕੰਡੇ ਖਿਲਾਰਨਾ ਨਹੀਂ ਹੁੰਦਾ, ਧਰਮ ਦਾ ਕੰਮ ਲੋਕਾਂ ਵਿੱਚ ਨਫ਼ਰਤ ਪੈਦਾ ਕਰਨਾ ਨਹੀਂ ਹੁੰਦਾ, ਧਰਮ ਦਾ ਕੰਮ ਹੁੰਦਾ ਜੋੜਨਾ, ਪਿਆਰ ਵੰਡਣਾ। ਅਤੇ ਤੇਰਾ ਜਨੇਊ ਮੈਂ ਪਾਉਣਾ ਨਹੀਂ ਕਿਉਂਕਿ ਤੇਰਾ ਧਰਮ ਤੇ ਸਾਨੂੰ ਤੋੜਦਾ, ਤੇਰਾ ਧਰਮ ਮੈਨੂੰ ਤੇ ਮੇਰੀ ਭੈਣ ਨੂੰ ਅਲੱਗ ਅਲੱਗ ਕਰਦਾ, ਤੇਰਾ ਧਰਮ ਮੈਨੂੰ ਤੇ ਮੇਰੇ ਭਾਈ ਨੂੰ ਅਲੱਗ ਅਲੱਗ ਕਰਦਾ, ਇਹ ਧਰਮ ਮੈਨੂੰ ਪਰਵਾਹ ਨਹੀਂ, ਅਤੇ ਜਨੇਊ ਮੈਂ ਪਾਉਣਾ ਨਹੀਂ। ਅਤੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਮੈਂ ਜਨੇਊ ਪਾਉਣਾ ਨਹੀਂ। ਵੇਖੋ ਗੁਰਮਤਿ ਦਾ ਸਿਧਾਂਤ ਕੈਸਾ ਹੈ। ਕਈ ਵਾਰੀ ਬੰਦਾ ਜਿਹੜਾ ਥੋੜ੍ਹਾ ਪੜਿਆ ਇਹ ਗੱਲ ਸੋਚੇਗਾ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਜਨੇਊ ਪਾਉਣਾ ਨਹੀਂ, ਅਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਦਰਬਾਰ ਵਿੱਚ ਜਿਹੜੀ ਗੱਲ ਚੱਲਦੀ ਹੈ ਉੱਥੇ ਕਿਹਾ ਜਾ ਰਿਹਾ ਜਨੇਊ ਲੈ ਨਹੀਂ ਦੇਣਾ, ਇਹ ਗੱਲ ਤਾਂ ਆਪਾਂ ਵਿਰੋਧੀ ਹੋ ਗਈ। ਪੜ੍ਹਿਆ ਲਿਖਿਆ ਬੰਦਾ ਸ਼ਾਇਦ ਭੁਲੇਖਾ ਖਾ ਜਾਏ, ਇਹ ਤਾਂ ਆਪਾਂ ਵਿਰੋਧੀ ਗੱਲ ਹੈ, ਜੋਤ ਇੱਕੋ ਹੀ ਹੈ, ਰੂਪ ਇੱਕੋ ਹੀ ਹੈ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਪਾਉਣਾ ਨਹੀਂ, ਅਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਦਰਬਾਰ ਵਿੱਚ ਇਹ ਬਚਨ ਹੋ ਰਿਹਾ ਕਿ ਜਨੇਊ ਲੈਣ ਨਹੀਂ ਦੇਣਾ। ਗੱਲ ਆਪਾਂ ਵਿਰੋਧੀ ਨਹੀਂ, ਗੱਲ ਸਿਧਾਂਤਕ ਹੈ। ਗੁਰੂ ਤੇਗ ਬਹਾਦਰ ਮਹਾਰਾਜ ਦੇ ਦਰਬਾਰ ਵਿੱਚ ਜਿਹੜੀ ਗੱਲ ਚੱਲੀ ਪਿਤਾ ਜੀ ਇਹ ਲੈ ਨਹੀਂ ਦੇਣੇ ਤਿਲਕ ਦੇ ਜੰਦੂ, ਗੱਲ ਆਪਣੀ ਇੱਥੇ ਰੁਕੀ ਹੋਈ। ਕਿਉਂ? ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਦੇ ਜੀਵਨ ਕਾਲ ਵਿੱਚ ਧੱਕੇ ਨਾਲ ਪਾਇਆ ਜਾ ਰਿਹਾ ਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਜੀਵਨ ਕਾਲ ਵਿੱਚ ਧੱਕੇ ਨਾਲ ਉਹ ਤਿਲਕ ਦੇ ਜੰਡੂ ਲਾਏ ਜਾ ਰਹੇ ਨੇ। ਧਰਮ ਦੀ ਦੁਨੀਆ ਵਿੱਚ ਧੱਕਾ ਨਹੀਂ, ਧਰਮ ਦੀ ਦੁਨੀਆ ਕਦੇ ਵੀ ਬਾਈ ਫੋਰਸ ਨਹੀਂ ਹੁੰਦੀ। ਗੁਰੂ ਤੇਗ ਬਹਾਦਰ ਮਹਾਰਾਜ ਦਾ ਬਚਨ ਇਹਨੂੰ ਆਪਣੇ ਆਪ ਸਪਸ਼ਟ ਕਰ ਦੇਵੇਗਾ। ਮਹਾਰਾਜ ਦਾ ਸਿਧਾਂਤ ਹੈ, ਪੈ ਕਾਹੂ ਕੋ ਦੇਤ ਨੈ ਨਹਿ ਪੈਮਾਨਤ, ਆ ਨਾ ਕਿਸੇ ਨੂੰ ਪੈ ਦੇਣਾ ਤੇ ਨਾ ਕਿਸੇ ਦਾ ਡਰ ਮੰਨਣਾ। ਜਿਹੜਾ ਡਰ ਕੇ ਕੋਈ ਧਰਮ ਧਾਰਨ ਕਰਦਾ ਉਹ ਅੰਦਰੋਂ ਧਾਰਨ ਨਹੀਂ ਕਰਦਾ, ਬਾਹਰੋਂ ਭਾਵੇਂ ਧਾਰਨ ਕਰਦਾ। ਤੇ ਬਾਲ ਗੋਬਿੰਦ ਰਾਏ ਨੇ ਆਖਿਆ, ਪਿਤਾ ਜੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਦਰਬਾਰ ਦੀ ਗੱਲ, ਔਰੰਗਜ਼ੇਬ ਤਿਲਕ ਦੇ ਜੰਡੂ ਲਾਉਂਦਾ। ਲੇਕਿਨ ਬਾਲ ਗੋਬਿੰਦ ਰਾਏ ਕਹਿੰਦੇ ਨੇ, ਪਿਤਾ ਜੀ ਇਹ ਤਿਲਕ ਦੇ ਜੰਡੂ ਲੈ ਨਹੀਂ ਦੇਣੇ। ਤੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਨੇ ਫਿਰ ਕਸ਼ਮੀਰੀ ਪੰਡਤਾਂ ਨੂੰ ਐਲਾਨ ਕਰਕੇ ਗੱਲ ਕਹਿ ਦਿੱਤੀ, ਪੰਡਤ ਜੀ ਜਾਓ ਆਪਣੇ ਹਾਕਮ ਨੂੰ ਕਹਿ ਦਿਓ ਕਿ ਜੇ ਗੁਰੂ ਤੇਗ ਬਹਾਦਰ ਮਹਾਰਾਜ ਇਸਲਾਮ ਵਿੱਚ ਆ ਜਾਣ, ਅਸੀਂ ਸਾਰੇ ਲੋਕ ਇਸਲਾਮ ਵਿੱਚ ਆ ਜਾਵਾਂਗੇ, ਤੁਹਾਡੇ ਧਰਮ ਨੂੰ ਮੰਨਣ ਵਾਸਤੇ ਤਿਆਰ ਹੋ ਜਾਵਾਂਗੇ। ਗੁਰੂ ਤੇਗ ਬਹਾਦਰ ਮਹਾਰਾਜ ਨੇ ਲਿਖ ਕੇ ਇਹ ਦੇ ਦਿੱਤਾ ਕਿ ਜੇ ਆ ਜਾਣ ਇਹ ਲੋਕ, ਗੁਰੂ ਤੇਗ ਬਹਾਦਰ ਮਹਾਰਾਜ ਇਸਲਾਮ ਵਿੱਚ ਆ ਜਾਣ ਤੇ ਅਸੀਂ ਸਾਰੇ, ਉਹ ਹਿੰਦੂਆਂ ਨੂੰ ਕਹਿ ਦਿੱਤਾ, ਕਹਿ ਦਿਓ ਬਾਦਸ਼ਾਹ ਨੂੰ, ਅਸੀਂ ਸਾਰੇ ਵੀ ਇਸਲਾਮ ਵਿੱਚ ਆ ਜਾਵਾਂਗੇ, ਸਹਿਮਤ ਹੋ ਜਾਵਾਂਗੇ, ਤੁਹਾਡੇ ਬਚਨ ਮੰਨਣ ਵਾਸਤੇ ਅਸੀਂ ਆਪਣੇ ਆਪ ਦੀ ਹਾਂ ਕਰ ਦੇਵਾਂਗੇ। ਤੇ ਗੁਰੂ ਤੇਗ ਬਹਾਦਰ ਮਹਾਰਾਜ ਹੁਣ ਦਿੱਲੀ ਦੀ ਸਰਕਾਰ ਨਾਲ ਟੱਕਰ ਲੈਣ ਵਾਸਤੇ, ਇਉਂ ਜਾਣੋ ਕਿ ਤਿਲਕ ਦੇ ਜੰਦੂ ਦੀ ਰਾਖੀ ਕਰਨ ਵਾਸਤੇ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਰਵਾਨਾ ਹੋਣ ਲੱਗੇ। ਤੇ ਇੱਕ ਪੰਜਾਬੀ ਦੇ ਕਵੀ ਨੇ ਉਸ ਸਮੇਂ ਦੇ ਨਕਸ਼ੇ ਨੂੰ ਬੜੇ ਕਮਾਲ ਦੇ ਸ਼ਬਦਾਂ ਵਿੱਚ ਲਿਖਿਆ। ਬਾਲ ਗੋਬਿੰਦ ਰਾਏ ਦੇ ਖਿਆਲਾਂ ਦਾ ਪ੍ਰਗਟਾਵਾ ਪੰਜਾਬੀ ਦਾ ਕਵੀ ਬੜੇ ਕਮਾਲ ਦੇ ਸ਼ਬਦਾਂ ਵਿੱਚ ਕਰਦਾ। ਉਹ ਕਹਿੰਦਾ, ਹਰ ਕੋਈ ਸੋਚਦਾ ਦਿਲ ਦਿਮਾਗ ਅੰਦਰ ਮੈਂ ਹਾਈ ਕੋਰਟ ਦਾ ਜੱਜ ਸੁਪਰੀਮ ਹੋਵਾਂ। ਹਰ ਬੰਦੇ ਦੀ ਇੱਛਾ ਹੁੰਦੀ ਹੈ ਮੈਂ ਤਰੱਕੀ ਕਰਾਂ, ਉੱਚੇ ਤੋਂ ਉੱਚੇ ਉਹਦੇ 'ਤੇ ਤਾਇਨਾਤ ਹੋਵਾਂ। ਹਰ ਕੋਈ ਸੋਚਦਾ ਦਿਲ ਦਿਮਾਗ ਅੰਦਰ ਮੈਂ ਹਾਈ ਕੋਰਟ ਦਾ ਜੱਜ ਸੁਪਰੀਮ ਹੋਵਾਂ, ਸਿਆਣਾ ਹੋਏ ਕੇ ਕਰਾਂ ਵਕਾਲਤਾਂ ਨੂੰ, ਪੜ੍ਹਿਆ ਹੋਇਆ ਕੋਈ ਵੱਡਾ ਮਨੀਮ ਹੋਵਾਂ। ਕੋਈ ਕਹਿੰਦਾ ਮੈਂ ਦੇਸ਼ 'ਤੇ ਦੁੱਖ ਤੋੜਾਂ, ਵਿੱਚ ਦੇਸ਼ ਦੇ ਵੱਡਾ ਹਕੀਮ ਹੋਵਾਂ, ਪਰ ਸਿੱਖੋ ਆਖਿਆ ਸ਼੍ਰੀ ਦਸ਼ਮੇਸ਼ ਜੀ ਨੇ, ਬਾਪੂ ਤੂੰ ਜਾ ਦਿੱਲੀ, ਮੈਂ ਯਤੀਮ ਹੋਵਾਂ। 8 ਸਾਲਾਂ ਦੀ ਉਮਰ ਵਿੱਚ ਯਤੀਮ ਹੋਣਾ ਪ੍ਰਵਾਨ ਕਰ ਲਿਆ। ਬਚਨ ਮੈਂ ਕਦੇ ਅੱਗੇ ਵੀ ਤੁਹਾਡੇ ਨਾਲ ਸਾਂਝਾ ਕੀਤਾ ਹੋਵੇਗਾ। ਇਹ ਦੁਨੀਆ ਦੀ ਬਹੁਤ ਵੱਡੀ ਹਕੀਕਤ ਹੈ, ਜੇ ਕਿਸੇ ਦਾ ਕੁਝ ਸਵਾਰ ਰਹੇ ਤਾਂ ਆਪਣਾ ਵਿਗਾੜ ਕੇ ਸਵਾਰ ਹੁੰਦੇ, ਜੇ ਆਖੀਏ ਮੇਰਾ ਠੀਕ ਰਹੇ ਫਿਰ ਤੁਸੀਂ ਕਿਸੇ ਦਾ ਕੁਝ ਸਵਾਰ ਨਹੀਂ ਸਕੋਗੇ। ਤੇ ਗੁਰੂ ਤੇਗ ਬਹਾਦਰ ਮਹਾਰਾਜ ਗੁਰੂ ਨਾਨਕ ਦੀ ਨੌਵੀਂ ਜੋਤ ਆਪਣੇ ਜੀਵਨ ਦੀ ਆਹੂਤੀ ਦੇਣ ਵਾਸਤੇ ਜਾ ਰਹੇ ਨੇ। ਦੇਣੀ ਕਾਹਦੇ ਵਾਸਤੇ ਹੈ? ਤਾਂ ਕਿ ਹਿੰਦੂ ਧਰਮ ਦੀ ਆਨ ਤੇ ਸ਼ਾਨ ਵੱਧ ਜਾਏ, ਉਹਦੇ ਤਿਲਕ ਦੇ ਜੰਡੂ ਦੀ ਰਾਖੀ ਕਰਨ ਵਾਸਤੇ। ਗੁਰੂ ਤੇਗ ਬਹਾਦਰ ਮਹਾਰਾਜ ਜਿਵੇਂ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਆਗਰੇ ਵੱਲ ਨੂੰ ਰਵਾਨਾ ਹੋ ਲੱਗੇ। ਮਹਾਰਾਜ ਸਿੱਧੇ ਦਿੱਲੀ ਨਹੀਂ ਗਏ, ਨੁਕਤਾ ਸਮਝਣ ਵਾਲੇ ਇਤਿਹਾਸਕਾਰਾਂ ਨੇ ਆਖਿਆ ਕਿ 1732 ਬਿਕਰਮੀ ਹੈ, 1732 ਬਿਕਰਮੀ ਸੰਮਤ। ਮੈਂ ਦਿਨ ਦੇ ਦੀਵਾਨ ਵਿੱਚ ਇਹ ਗੱਲ ਆਪਣਾ ਸਾਂਝੀ ਕਰੀ ਸੀ, ਬਿਕਰਮੀ ਸੰਮਤ ਅਤੇ ਈਸਵੀ ਸਾਲ। ਕਈ ਵਾਰੀ ਬੋਲਣ ਵਿੱਚ ਇਹਦਾ ਭੁਲੇਖਾ ਲੱਗ ਜਾਂਦਾ, ਸੁਣਨ ਵਾਲੇ ਨੂੰ ਵੀ ਭੁਲੇਖਾ ਲੱਗ ਜਾਂਦਾ। ਇਹਦੇ ਵਿੱਚ ਲਗਭਗ 57 ਸਾਲ ਦਾ ਫਰਕ ਹੈ। ਜੇ ਬਿਕਰਮੀ ਸੰਮਤ ਵਿੱਚੋਂ ਤੁਸੀਂ 57 ਸਾਲ ਮਾਈਨਸ ਕਰਦੇ ਹੋ, 57 ਜੀ ਨੂੰ ਤੁਸੀਂ ਕਹਿੰਦੇ ਹੋ, ਤਾਂ ਉਹ ਈਸਵੀ ਦਾ ਸਾਲ ਬਣ ਜਾਂਦਾ। ਜੇ ਈਸਵੀ ਦੇ ਸਾਲ ਵਿੱਚ 57 ਸਾਲ ਐਡ ਕਰ ਦਈਏ, ਜਮ੍ਹਾਂ ਕਰ ਦਈਏ, ਤਾਂ ਉਹ ਬਿਕਰਮੀ ਦਾ ਸੰਮਤ ਦਾ ਸਾਲ ਬਣ ਜਾਂਦਾ। ਜਿਵੇਂ 2012 ਚੱਲਦਾ, ਇਹਦੇ ਵਿੱਚ 57 ਸਾਲ ਜਮ੍ਹਾਂ ਕਰਦੇ ਹੋ, ਜਿੰਨਾ ਜੋੜ ਆਏਗਾ ਉਹ ਬਿਕਰਮੀ ਦਾ ਸਾਲ ਹੋਵੇਗਾ। ਅਤੇ 1732 ਬਿਕਰਮੀ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਤਿਲਕ ਦੇ ਜੰਦੂ ਦੀ ਰਾਖੀ ਕਰਨ ਵਾਸਤੇ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਆਗਰੇ ਵੱਲ ਰਵਾਨਾ ਹੋ ਲੱਗੇ। ਆਗਰੇ ਵੱਲ ਕਿਉਂ ਗਏ? ਦਿੱਲੀ ਕਿਉਂ ਨਹੀਂ ਗਏ? ਕਿਉਂਕਿ ਦਿੱਲੀ ਦਾ ਬਾਦਸ਼ਾਹ ਉਦੋਂ ਆਗਰੇ ਵਿੱਚ ਹੈ, ਅਤੇ ਗੱਲ ਜਿਹੜੀ ਬਾਦਸ਼ਾਹ ਤੱਕ ਪਹੁੰਚਾਉਣੀ ਜ਼ਰੂਰੀ ਹੈ। ਤਿਲਕ ਦੇ ਜੰਦੂ ਦੀ ਰਾਖੀ ਕੇਵਲ ਔਰੰਗਜ਼ੇਬ ਦਾ ਟਾਕਰਾ ਕਰਕੇ ਕੀਤੀ ਜਾ ਸਕਦੀ ਹੈ। ਅਤੇ ਮਹਾਰਾਜ ਗੁਰੂ ਤੇਗ ਬਹਾਦਰ ਮਹਾਰਾਜ ਆਪਣੇ ਨਾਲ 5 ਸਿੱਖਾਂ ਨੂੰ ਲੈ ਕੇ ਜਿਵੇਂ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਆਗਰੇ ਨੂੰ ਰਵਾਨਾ ਹੋਏ ਨੇ। ਅੱਜ ਦੇ ਦੀਵਾਨ ਦੀ ਆਖਰੀ ਕਵਿਤਾ ਮੇਰੇ ਸਾਥੀ ਆਪ ਦੇ ਸਾਹਮਣੇ ਇਉਂ ਕਹਿੰਦਾ,
ਨਵੇਂ ਗੁਰੂ ਚੱਲੇ ਆਗਰੇ
नौवे गुरु चले आगरे दे वल नूं, नौवे गुरु चले आगरे दे वल नूं, नौवे गुरु चले आगरे दे वल नूं।
दुखियां दे होके ना सहार होए ने, दुखियां दे होके ना सहार होए ने, आपा वार देण लई तैयार होए ने, आपा वार देण लई तैयार होए ने।
कुर्बानी लौड़ा शाही चल नूं, कुर्बानी लौड़ा शाही चल नूं, नौवें गुरु चले आगरे दे वल नूं, नौवें गुरु चले आगरे दे वल नूं।
भावें जल्दी कविता विच बोलना चंगा नहीं लगता, पर मेरे बहुत परम प्यारे मित्रां दी दुनिया विचों जिन्हां दी शख्सियत शब्दां दी मोहताज नहीं, जिन्हां दी शख्सियत सिख पंथ विच एडी वड्डी है कि उन्हां दे मुकाबले दे शब्द मेरे को नहीं। मैं ऐसा ख्याल है कि मेरे को बहुत बड़े शब्द ने, मेरे शब्दों की वकैबलरी बहुत बड़ी है, पर जनों भाई साहब भाई हरजिंदर सिंह जी श्रीनगर वाले उन्होंने शख्सियत को मैं बयान कर लगता तो मेरे शब्द बौने हो जाते। पंथ की माया नाज हस्ती गुरु दरबार के वह महान कीर्तनीए जिन्हों की तुलना किसी होर कीर्तनीए नाल कीती नहीं जा सकती, वो आए ने क्योंकि हिरदे की सांझ या प्यार है। मैं समुची संगत वालों, समुचे प्रबंधक सज्जना वालों, तो अपने जथे वालों उन्होंने जीव हाँ कहना हाँ, तो मैं जयकारे नाल उन्हों का संगत वालों स्वागत करना चाहागा, क्योंकि जयकारे नाल वड्डे वधिया शब्द कोई हो नहीं सकते। समय दे आपको वध नहीं रहना ताकि मैं एक मिनट की भी कोताही ना करा, तो सारी संगत ने जयकारे की गूंज नाल उन्हों का स्वागत करना है। कोई रसनावाजी ना रहे, बोले सो निहाल।
ਜੰਜੂ ਤੇ ਤਿਲਕ ਬਚਾਉਣ ਦੇ ਲਈ, ਜ਼ੁਲਮ ਤੇ ਜਬਰ ਮਟਾਉਣ ਦੇ ਲਈ, ਜੰਜੂ ਤੇ ਤਿਲਕ ਬਚਾਉਣ ਦੇ ਲਈ, ਜੰਜੂ ਤੇ ਤਿਲਕ ਬਚਾਉਣ ਦੇ ਲਈ, ਜ਼ੁਲਮ ਤੇ ਜਬਰ ਮਟਾਉਣ ਦੇ ਲਈ। ਪੁੱਜ ਕੇ ਮੰਜ਼ਲ ਵਾਟ ਨੂੰ ਮੁਕਾਮ ਦੇ, ਪੁੱਜ ਕੇ ਮੰਜ਼ਲ ਵਾਟ ਨੂੰ ਮੁਕਾਮ ਦੇ। ਪਰ ਡਾਡਾ ਔਖਾ ਹੈ ਕਿਸੇ ਲਈ ਮਾਰਨਾ, ਪਰ ਡਾਡਾ ਔਖਾ ਹੈ ਕਿਸੇ ਲਈ ਮਾਰਨਾ।
ਦੱਸੂਗਾ ਪਮਦੀਏ ਲਸਾਨੀ ਗੱਲ ਨੂੰ,
ਨੌਵੇਂ ਗੁਰੂ ਚੱਲੇ ਆਗਰੇ ਦੇ ਵੱਲ ਨੂੰ, ਨੌਵੇਂ ਗੁਰੂ ਚੱਲੇ ਆਗਰੇ ਦੇ ਵੱਲ ਨੂੰ, ਨੌਵੇਂ ਗੁਰੂ ਚੱਲੇ ਆਗਰੇ ਦੇ ਵੱਲ ਨੂੰ।
ਇੱਕ ਵਾਰੀ ਸਾਰੀ ਸੰਗਤ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਮਹਾਨ ਕਮਾਈ ਦਾ ਧਿਆਨ ਧਰ ਕੇ ਗੱਜ ਕੇ ਆਖੋ ਸਤਨਾਮ। ਸ਼੍ਰੀ ਵਾਹਿਗੁਰੂ ਨੇਤ ਕੀਤਾ ਟਾਈਮ ਆਪਣੀ ਮੰਡਲ 'ਤੇ ਪਹੁੰਚਣ ਵਾਲੇ ਸਮੇਂ ਦੌਰਾਨ ਹੋਈਆਂ ਭੁੱਲਾਂ ਦੀ ਖਿਮਾ ਮੰਗਦਾ ਹਾਂ। ਆਪਨੇ ਜੋ ਬਹੁਤ ਅਦਬ ਸਤਿਕਾਰ ਜੱਥੇ ਨੂੰ ਬਖਸ਼ਿਸ਼ ਕੀਤਾ, ਬਹੁਤ ਬਹੁਤ ਧੰਨਵਾਦ। ਸਤਿਗੁਰੂ ਮਹਾਰਾਜ ਆਪ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਖਜ਼ਾਨੇ ਭਰਪੂਰ ਕਰਨ, ਕਮਾਈ 'ਚ ਵਾਧਾ ਕਰਨ, ਕਮਾਈ 'ਚ ਬਰਕਤ ਪਾਉਣ, ਨਿਤਨੇਮ ਸੇਵਾ ਸਿਮਰਨ ਬੰਦਗੀ ਦੀ ਦਾਤ ਬਖਸ਼ਿਸ਼ ਕਰਨ, ਗੁਰਸਿੱਖੀ ਜੀਵਨ ਦੀ ਪਰਪੱਕਤਾ ਬਖਸ਼ਿਸ਼ ਕਰਨ, ਇੰਨੇ ਸ਼ਬਦ ਪ੍ਰਵਾਨ ਕਰੋ। ਇੱਕ ਵਾਰੀ ਫਿਰ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ, ਉਹਨਾਂ ਨੂੰ ਅਤੇ ਉਹਨਾਂ ਦੇ ਸਾਥੀਆਂ ਨੂੰ, ਬੱਚਿਆਂ ਨੂੰ ਬਹੁਤ ਬਹੁਤ ਜਿਉਂ ਆਇਆਂ ਫਤਿਹ ਪ੍ਰਵਾਨ ਕਰੋ। ਅਗਲਾ ਪ੍ਰੋਗਰਾਮ ਮਾਨਯੋਗ ਸਿੰਘ ਸਾਹਿਬ ਗਿਆਨੀ ਲਖਵਿੰਦਰ ਸਿੰਘ ਜੀ ਆਪ ਜੀ ਨਾਲ ਸਾਂਝਾ ਕਰਨ ਵਾਸਤੇ ਆਏ ਨੇ, ਉਹਨਾਂ ਤੋਂ ਅਗਲਾ ਪ੍ਰੋਗਰਾਮ ਸਰਵਣ ਕਰੋ। ਦਾਸਾਂ ਦੀ ਇੰਨੀ ਸੇਵਾ ਪ੍ਰਵਾਨ ਕਰੋ। ਕੱਲ੍ਹ ਨੂੰ ਸ਼ਾਮ ਦੇ ਦੀਵਾਨ ਵਿੱਚ ਫਿਰ ਇਸ ਲੜੀ ਨੂੰ ਅੱਗੇ ਤੋਰਨ ਦਾ ਯਤਨ ਕਰਾਂਗੇ। ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।